हुक्मे होवन आकार,
होवन आकार
हुक्म ना कहया जाई,
हुक्म ना कहया जाई
हुक्मे होवन जी,
हुक्मे होवन जी
हुक्म मिलै वडियाई,
हुक्म मिलै वडियाई
हुक्मे उत्तम नीच,
हुक्मे उत्तम नीच
हुक्म लिख दुख सुख पाइए,
हुक्म लिख दुख सुख पाइए
इकना हुक्मे बख्शीश,
इकना हुक्मे बख्शीश
एक हुक्मे सदा पवाइए,
एक हुक्मे सदा पवाइए
हुक्मे अंदर सब को,
हुक्मे अंदर सब को
बाहर हुक्म ना कोई,
बाहर हुक्म ना कोई
नानक
नानक
हुक्मै जे बुझै,
हुक्मै जे बुझै
ता हुमै कह ना कोई,
ता हुमै कह ना कोई।
लोहों सवाल पैदा हुंदा है, गुरु ने कृपा कीती सच्यार बनन दा तरीका दस दिता, पर हुक्म है की है? पातशाह कहंदे ने हुक्मी होवन आकार, आ जो कोई तुसी तक रहे हो ये सब उस अकाल पुरख के हुक्म विच होए, पर हुक्म न कहा जाए। जे कोई कवे इसनू अखरां दे नाल समझाओ कहंदे ये किसे दे वस दी गल, ये तो अनुभव करना पवेगा कि यह सारा संसार उसके हुक्म विच बने। छोटी जी एक मिसाल दे दें, एक पुत्र चंगी संगत करता है तो रब की हस्ती नूं मनदा है, पर प्यो दा नास्तक है, वह तो कोई रब रूप नहीं है, एवें बकवास दिन रात करी जाता। पुत्र बड़ा दुखी होता है, आंदा वेखो मेरा पिता नास्तक है, रब नूं नहीं मन। जिस किसे गुरसिख की संगत करता सी उन्हूं कहन लगा जी मेरा पिता नास्तक है, कोई तरीका दसो मैं समझा सक। आखणगे कोई नहीं। वो जानते सन कि उस बच्चे नूं चित्रकारी बड़ी अच्छी आउंदी सी, चित्र बनाउणा हुंदा सी। कहन लगे तू इस तरह कर, पूरी मेहनत दे नाल एक वधिया जिहा चित्र बना। उन्हें मना लिया, दिखाया उस गुरसिख नूं, कहन लगा भी चित्र ते बहुत अच्छा है, हुण तू इउं कर अपने घर दे ड्रैइंग रूम विच इहो जी जगह ते रख जिथे हर बंदे दी नज़र जांदी हो। उन्हें रख दिता। पिता आया, उन्हें ड्रैइंग रूम में अज चित्र देखिया नवा पिया है। उन्हें सवाल किया अपने पुत्र ते, बेटा ये चित्र किसने बनाया? आंदा पिता जी आपे ही बन गया है, आपे ही बन गया। प्यो खिज गया, आखिर गए तू की गल कर, आपे किवें बन सकता, तू दस किसने बनाया? आंदा नहीं जी आपे ही बन के आ गया। दो तीन बारी उसने कहा तो पिता खिज गया, आखिर गया पिता जी जे छोटा जिहा चित्र किसी के बनाए बिना नहीं बन सकता ते एडा वड्डा संसार किवें बन गया। गल की पुत्र ने बड़ी सरलता नाल ऐसी दलील दिती, पिता नूं मनना पिया। गुरबाणी च लिखिया चचा रचित चित्र है भारी, तज चितरै चेतो चितकारी, चित्र बचित्र ए है अवझेरा, तज चितरै चितराख चितेरा। ये जितना वड्डा संसार असीं देख रहे हां, मेरे पातशाह कहिंदे ने हुक्मी होवन आकार, ये जो कुछ भी बनिया देख रहे हैं ये उसे हुक्म विच होए, पर हुक्म न कहा जाए। जे कोई हुक्म नूं अखरां द्वारा बयान करना चाहे तो ये नहीं बयान किया जा सकता। हाँ इहदी नीज ला के वेखिए समझ आ जाएगी, जे वह चित्र जिहड़ा है वह बनाए तो बिना नहीं बन सकता। एडा वड्डा संसार किवें बन गया है, यह है पहली पंक्ति। फिर हुक्मी होवन जी, इसनू जिया नहीं बोलना, ध्यान देना, क्योंकि मैनू विद्यार्थी पढ़ाउण दा भी अभ्यास है ते लोकां दा पाठ भी सुनदा हाँ, कई लोग इसनू जिया बोलते। इहदा तरीका एक सिख लो भी, जदों जिस पहले अखर नू जो मात्रा लगी उहनू लमका दिओ, जी ही बस, वो अपने आप ऐड़ा जिहड़ा नाल बोलिया जाएगा, इहदा सरूप इहो ही रहेगा। इनू जिया या होर कोई उचार नहीं करना, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਣ ਹੁਕਮ ਦੇ ਮੰਮੇ ਨੂੰ ਸਿਆਰੀ ਆ ਗਈ। ਪਹਿਲੀ ਲਾਈਨ 'ਚ ਹੁਕਮ ਆਇਆ ਮੰਮੇ ਨੂੰ ਔਂਕੜ ਵਾਲਾ, ਫਿਰ ਆਇਆ ਹੁਕਮੀ, ਫਿਰ ਆਇਆ ਹੁਕਮ ਦੇ ਮੰਮੇ ਨੂੰ ਸਿਆਰੀ। ਹੁਕਮ ਮਿਲੇ ਵਡਿਆਈ, ਉਸ ਦੇ ਹੁਕਮ ਵਿੱਚ ਹੀ ਵਡਿਆਈ ਪ੍ਰਾਪਤ ਹੁੰਦੀ ਹੈ। ਔਰ ਹੁਕਮੀ ਉੱਤਮ ਨੀਚ, ਉਸ ਵਾਹਿਗੁਰੂ ਦੇ ਹੁਕਮ ਵਿੱਚ ਹੀ ਜੀਵ ਉੱਤਮ ਅਤੇ ਨੀਚ ਬਣਦੇ ਨੇ। ਔਰ ਹੁਕਮ ਲਿਖ ਦੁੱਖ ਸੁੱਖ ਪਾਈ, ਹੁਕਮ ਦੇ ਮੰਮੇ ਨੂੰ ਫਿਰ ਸਿਆਰੀ ਹੈ, ਲਿਖ ਦੇ ਕੱਖੇ ਨੂੰ ਫਿਰ ਸਿਆਰੀ ਹੈ। ਹੁਕਮ ਵਿੱਚ ਲਿਖੇ ਅਨੁਸਾਰ ਦੁੱਖ ਅਤੇ ਸੁੱਖ ਪਾਈਏ ਪ੍ਰਾਪਤ ਕਰੀਦੇ ਹਨ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਨਾ ਕੁਝ ਪ੍ਰਾਣੀਆਂ ਨੂੰ ਹੁਕਮੀ ਬਖਸ਼ੀਸ਼, ਉਸ ਦੇ ਹੁਕਮ ਵਿੱਚ ਹੀ ਬਖਸ਼ਿਸ਼ ਹੁੰਦੀ ਹੈ। ਔਰ ਇੱਕ ਹੁਕਮੀ ਸਦਾ ਪਵਾਈ ਹੈ, ਕੁਝ ਐਸੇ ਨੇ ਜਿਹੜੇ ਉਸ ਦੇ ਹੁਕਮ ਵਿੱਚ ਪਵਾਏ ਜਾਂਦੇ ਨੇ, ਜੂਨਾਂ ਵਿੱਚ ਪਟਕਦੇ ਤਥਾ ਪਟਕਾਏ ਜਾਂਦੇ ਨੇ। ਫਿਰ ਪਾਤਸ਼ਾਹ ਕਹਿੰਦੇ ਨੇ ਹੁਕਮੈ ਅੰਦਰ ਸਭ ਕੋ, ਇਹਨੂੰ ਹੁਕਮੇ ਨਹੀਂ ਬੋਲਣਾ। ਜਦੋਂ ਦੋ ਲਾਵਾਂ ਹੋਣ ਦੋ ਬੋਲੋ, ਇੱਕ ਹੋਵੇ ਇੱਕ ਬੋਲੋ। ਹੁਕਮੈ ਅੰਦਰ ਸਭ ਕੋ, ਉਸ ਅਕਾਲ ਪੁਰਖ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ। ਬਾਹਰ ਹੁਕਮ ਨਾ ਕੋਏ, ਉਸ ਦੇ ਹੁਕਮ ਤੋਂ ਬਾਹਰ ਕੁਝ ਨਹੀਂ। ਫਿਰ ਪਾਤਸ਼ਾਹ ਨੇ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਜਿਹੜਾ ਉਸਦੇ ਹੁਕਮ ਨੂੰ ਬੁਝ ਲਏਗਾ, ਜਿਹੜਾ ਉਸਦੇ ਹੁਕਮ ਨੂੰ ਮੰਨ ਲਏਗਾ, ਬਸ ਉਹਦੀ ਹਉਮੈ ਮੁੱਕ ਜਾਏਗੀ। ਤੇ ਹਉਮੈ ਨਹੀਂ ਕੰਧ ਬਣਾਈ ਹੈ, ਹਉਮੈ ਨਹੀਂ ਰੱਬ ਤੋਂ ਦੂਰ ਕੀਤਾ ਹੈ। ਹੁਣ ਗੁਰੂ ਪਾਤਸ਼ਾਹ ਨੇ ਦੂਜੀ ਪੌੜੀ ਵਿੱਚ ਇਹ ਗੱਲ ਮੁਕਾ ਦਿੱਤੀ ਕਿ ਹੁਕਮੈ ਅੰਦਰ ਸਭ ਕੋ, ਹੁਕਮੈ ਅੰਦਰ ਸਭ ਕੋ,
ਹੁਕਮੈ ਅੰਦਰ ਸਭ ਕੋ, ਹੁਕਮੈ ਅੰਦਰ ਸਭ ਕੋ,
ਬਾਹਰ ਹੁਕਮ ਨ ਕੋਏ, ਬਾਹਰ ਹੁਕਮ ਨ ਕੋਏ,
ਬਾਹਰ ਹੁਕਮ ਨ ਕੋਏ, ਬਾਹਰ ਹੁਕਮ ਨ ਕੋਏ।
ਨਾਨਕ ਹੁਕਮੈ ਜੇ ਬੁਝੈ, ਨਾਨਕ ਹੁਕਮੈ ਜੇ ਬੁਝੈ,
ਨਾਨਕ ਹੁਕਮੈ ਜੇ ਬੁਝੈ, ਨਾਨਕ ਹੁਕਮੈ ਜੇ ਬੁਝੈ,
ਤਾਂ ਹਉਮੈ ਕਹਿ ਨ ਕੋਏ, ਤਾਂ ਹਉਮੈ ਕਹਿ ਨ ਕੋਏ,
ਤਾਂ ਹਉਮੈ ਕਹਿ ਨ ਕੋਏ, ਤਾਂ ਹਉਮੈ ਕਹਿ ਨ ਕੋਏ।
ਦੇਖੋ ਜਦੋਂ ਤੱਤੇ ਨੂੰ ਕੰਨਾ ਲੱਗਾ ਹੋਵੇਗਾ ਉਦੋਂ ਅਸੀਂ ਬੋਲਾਂਗੇ ਤਾਂ, ਪਰ ਇੱਥੇ ਕੰਨੇ ਤੋਂ ਰਹਿ ਤੈਨੂੰ ਤਾਂ, ਇਹਨੂੰ ਇੰਨਾ ਕੀ ਉਚਾਰਨ ਕਰਨਾ। ਤਾਂ ਹੁਕਮੈ ਹਉਮੈ ਕਹਿ ਨ ਕੋਏ, ਜਦੋਂ ਕੋਈ ਹੁਕਮ ਨੂੰ ਬੁੱਝ ਲਏਗਾ। ਕਹਿਣਾ ਸੌਖਾ ਹੈ, ਸੁਣਾਉਣਾ ਔਖਾ ਹੈ, ਸੁਣਨਾ ਸੌਖਾ, ਸਭ ਕੁਝ ਸੌਖਾ, ਪਰ ਹੁਕਮ ਨੂੰ ਬੁੱਝਣਾ ਤੇ ਮੰਨਣਾ ਬਹੁਤ ਔਖਾ ਹੈ। ਤੇ ਜੇ ਕੋਈ ਮੰਨ ਲਵੇਗਾ ਤਾਂ ਉਹਦਾ ਅਸਰ ਕੀ ਹੋਵੇਗਾ, ਉਹਦੀ ਨਿਸ਼ਾਨੀ ਕੀ ਹੋਵੇਗੀ, ਉਹਦੇ ਅੰਦਰੋਂ ਹਉਮੈ ਮੁੱਕ ਜਾਏ।
ਬਾਣੀ ਵਿੱਚ ਵਾਰ ਵਾਰ ਇਹ ਪੰਕਤੀਆਂ ਆਉਂਦੀਆਂ ਨੇ, ਹੁਕਮ ਪਛਾਣੈ ਖਸਮ ਕਾ, ਦੂਜੀ ਅਵਰ ਸਿਆਣ ਪਕਾਏ, ਜਾਂ ਹੁਕਮ ਰਜ਼ਾਈ ਜੋ ਚੱਲੇ ਸੋ ਪਵੈ ਖਜ਼ਾਨੈ, ਜਾਂ ਨਾਨਕ ਹੁਕਮ ਪਛਾਣ ਕੈ ਤਾਂ ਖਸਮੈ ਮਿਲਣਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ। ਇਸ ਹੁਕਮ ਨੂੰ ਤੇ ਸਮਝਣਾ ਜ਼ਰੂਰ ਪਏਗਾ ਹੀ ਪਏਗਾ। ਔਰ ਹਜ਼ੂਰ ਕਹਿੰਦੇ ਨੇ ਨਾਨਕ ਹੁਕਮੈ ਜੇ ਬੁੱਝੈ, ਬੁੱਝਣਾ ਪਏਗਾ ਸਾਨੂੰ ਇਹਦੇ ਬਾਰੇ ਵਿਚਾਰ ਚੰਗੀ ਤਰ੍ਹਾਂ ਸਮਝਣੀ ਪਏਗੀ। ਬੁੱਝਾਂਗੇ ਫਿਰ ਅਸੀਂ ਕਹਾਂਗੇ ਕਿ ਸਾਡੀ, ਅਸੀਂ ਕੀ ਕਰਦੇ ਹਾਂ, ਮੈਂ ਬਣਾਇਆ, ਮੈਂ ਕੀਤਾ, ਮੈਂ ਪੜ੍ਹ ਲਿਖ ਗਿਆ, ਮੈਂ ਬੱਚੇ ਪੜ੍ਹਾਏ, ਮੈਂ ਇਹਨੂੰ ਵੱਡਾ ਬਣਾਇਆ, ਮੈਂ ਹੋਂ ਦਾ ਅਰਥ ਵੀ ਮੈਂ ਹਾਂ ਅਤੇ ਮੈਂ ਦਾ ਅਰਥ ਵੀ ਮੈਂ, ਜਿੱਥੇ ਮੈਂ ਹੋਵੇ ਉੱਥੇ ਹੋਂ ਮੈਂ ਹੁੰਦੀ। ਹੁਣ ਇਹਨੂੰ ਜੇ ਸਮਝ ਲਈਏ ਕਿ ਸਭ ਕੁਝ ਦੇ ਹੁਕਮ ਵਿੱਚ ਹੋ ਰਿਹਾ, ਫਿਰ ਅਸੀਂ ਕਹਾਂਗੇ ਰੱਬ ਨੇ ਪੜ੍ਹਾਇਆ, ਰੱਬ ਨੇ ਇਹ ਸਭ ਕੁਝ ਕੀਤਾ। ਅਕਾਲ ਪੁਰਖ ਵਾਹਿਗੁਰੂ ਚੇਤੇ ਆਵੇਗਾ। ਹੁਣ ਉਦਾਹਰਣਾਂ ਲਈਏ। ਇੱਕ ਘਰ ਜੁੜਵਾਂ ਬੱਚੇ ਪੈਦਾ ਹੋ ਗਏ, ਇੱਕੋ ਮਾਂ ਦੋਵਾਂ ਦੀ, ਇੱਕੋ ਪਿਓ ਦੋਵਾਂ ਦਾ, ਇੱਕੋ ਘਰ ਦੋਵਾਂ ਦਾ, ਇੱਕੋ ਰਸੋਈ ਵਿੱਚ ਇੱਕੋ ਜਿਹਾ ਪ੍ਰਸ਼ਾਦਾ ਬਣਾਇਆ ਤੇ ਮਾਂ ਨੇ ਛਕਾਇਆ, ਉਹਨੇ ਛਕ ਲਿਆ, ਫਿਰ ਦੋਵਾਂ ਨੂੰ ਇਕੱਠਾ ਇੱਕੋ ਸਕੂਲ ਵਿੱਚ ਪਾ ਦਿੱਤਾ ਗਿਆ, ਇੱਕੋ ਟੀਚਰ ਨੇ ਉਹਨਾਂ ਨੂੰ ਪੜ੍ਹਾਇਆ, ਇੱਕੋ ਜਿਹੇ ਵਿਦਿਆਰਥੀਆਂ ਵਿੱਚ ਰਹਿ ਕੇ ਉਹ ਪੜ੍ਹੇ, ਇੱਕੋ ਜਿਹੀਆਂ ਸੁੱਖ ਸਹੂਲਤਾਂ ਉਹਨਾਂ ਨੂੰ ਦਿੱਤੀਆਂ, ਪਰ ਸੁਭਾਅ ਫਿਰ ਦੋਹਾਂ ਦਾ ਅਲੱਗ ਅਲੱਗ ਹੈ। ਇੱਕ ਗੁੱਸੇ ਵਾਲਾ ਹੈ, ਇੱਕ ਨੂੰ ਗੁੱਸਾ ਆਉਂਦਾ ਹੀ ਨਹੀਂ ਹੈ। ਹੁਣ ਇਹ ਕੀ ਹੋ ਗਿਆ, ਮਾਂ ਇੱਕੋ, ਪਿਓ ਇੱਕੋ, ਇੱਕੋ ਜਿਹਾ ਖਾਧਾ, ਇੱਕੋ ਸਕੂਲ 'ਚ ਪੜ੍ਹਿਆ, ਪੜ੍ਹਾਉਣ ਵਾਲਾ ਇੱਕੋ, ਵਾਤਾਵਰਨ ਇੱਕੋ, ਇੱਕ ਨੂੰ ਗੁੱਸਾ ਕਿਉਂ ਆਉਂਦਾ, ਦੂਜੇ ਨੂੰ ਕਿਉਂ ਨਹੀਂ ਆਉਂਦਾ? ਹੈ ਕੋਈ ਇਹਦੇ ਪਿੱਛੇ ਜਿਹਦਾ ਹੱਥ ਹੈ ਕੋਈ ਹੋਰ ਵੀ? ਇਹਦਾ ਮਤਲਬ ਇਹ ਵਾਤਾਵਰਨ ਪ੍ਰਭਾਵ ਤੇ ਪਾਉਂਦੇ ਨੇ, ਪਰ ਸਾਰਾ ਪ੍ਰਭਾਵ ਇਹ ਨਹੀਂ ਪਾਉਂਦੇ, ਕਿਸੇ ਹੋਰ ਦਾ ਵੀ ਪ੍ਰਭਾਵ ਹੈ। ਉਦਾਹਰਣ ਲਵਾਂ ਮੈਂ ਆਪ ਜੀ ਦੇ ਸਾਹਮਣੇ, ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਲੈਂਪ ਬਾਲਦੇ ਸੀ ਤੇ ਮਿੱਟੀ ਦਾ ਤੇਲ ਪਾਉਂਦੇ ਸੀਗੇ, ਤੇ ਕਈ ਵਾਰੀ ਤਾਂ ਮਿੱਟੀ ਦਾ ਤੇਲ ਪਾ ਕੇ ਤੇ ਉਹ ਬਾਲਣਾ ਲੈਂਪ ਤੇ ਫਟਾਫਟ ਕਾਲਾ ਹੋ ਜਾਣਾ ਉਹਨੇ, ਤੇ ਮਾਈਆਂ ਨੇ ਨਾਲ ਤੇ ਸਾਫ਼ ਕਰੀ ਜਾਣਾ, ਨਾਲ ਗਾਲਾਂ ਕੱਢੀ ਜਾਣੀਆਂ ਉਹਨੂੰ, ਪਤਾ ਨਹੀਂ ਕਿਹੋ ਜਿਹਾ ਤੇਲ ਦਿੱਤਾ, ਪਤਾ ਨਹੀਂ ਕਿਹੋ ਜਿਹਾ ਤੇਲ ਦਿੱਤਾ, ਰੋਸ਼ਨੀ ਤੇ ਆਉਂਦੀ ਕੋਈ ਨਹੀਂ, ਉਲਟਾ ਕਾਲਾ ਕਰੀ ਜਾਂਦਾ। ਤੇ ਕਈ ਵਾਰੀ ਚਲਾਉਣਾ ਤੇ ਐਨ ਰੋਸ਼ਨੀ ਮਿਲਣੀ, ਉਹਨੇ ਕਾਲਾ ਹੋਣਾ ਹੀ ਨਹੀਂ, ਆਖਣਾ ਲੈ ਇਹ ਭਾਈ ਚੰਗਾ, ਇਹਨੇ ਤੇਲ ਐਨ ਵਧੀਆ ਦਿੱਤਾ, ਪ੍ਰਕਾਸ਼ ਕਿੰਨਾ ਕਾਲਾ ਹੁੰਦਾ ਹੀ ਨਹੀਂ। ਹੁਣ ਅਸਲ ਗੱਲ ਤੇ ਉਹਨਾਂ ਨੂੰ ਪਤਾ ਨਹੀਂ, ਕਿਉਂਕਿ ਹਰੇਕ ਤੇਲ ਦੇ ਵਿੱਚ ਹਾਈਡਰੋਜਨ ਤੇ ਕਾਰਬਨ ਦਾ ਤੱਤ ਹੁੰਦਾ। ਜੇ ਕਾਰਬਨ ਜ਼ਿਆਦਾ ਹੈ ਤੇ ਧੂੰਆਂ ਜ਼ਿਆਦਾ, ਪ੍ਰਕਾਸ਼ ਘੱਟ, ਜੇ ਹਾਈਡਰੋਜਨ ਜ਼ਿਆਦਾ ਹੈ ਤੇ ਪ੍ਰਕਾਸ਼ ਜ਼ਿਆਦਾ, ਧੂੰਆਂ ਘੱਟ। ਤੇ ਅਸੀਂ ਵੀ ਤੇ ਪੰਜ ਤੱਤਾਂ ਦੇ ਬਣੇ ਹਾਂ, ਮੈਂ ਕਹਿੰਦਾ ਬਣੇ ਹਾਂ ਨਾ ਜੀ। ਉਹ ਕਿਸੇ ਵਿੱਚ ਧਰਤੀ ਜ਼ਿਆਦਾ, ਕਿਸੇ ਵਿੱਚ ਪਾਣੀ ਜ਼ਿਆਦਾ, ਕਿਸੇ ਵਿੱਚ ਅਗਨ ਜ਼ਿਆਦਾ ਹੋ ਸਕਦੀ ਹੈ, ਕਿਸੇ 'ਚ ਹਵਾ ਜ਼ਿਆਦਾ ਹੋ ਸਕਦੀ ਹੈ, ਤੇ ਇਹਨਾਂ ਨੇ ਤਾਂ ਪ੍ਰਭਾਵ ਪਾਉਣਾ ਹੀ ਪਾਉਣਾ। ਅਸੀਂ ਖਰੀਦ ਕੇ ਥੋੜ੍ਹੀ ਨਾ ਲੈ ਕੇ ਆਏ ਕਿਸੇ ਦੁਕਾਨ ਤੋਂ, ਇੰਨੇ ਇੰਨੇ ਤੱਤ ਬਣਾ ਕੇ ਚਲੋ ਜੀ ਬੰਦਾ ਬਣ ਗਿਆ। ਇਹ ਤੇ ਰੱਬ ਨੇ ਪਾਏ ਹੈ ਨਾ। ਤੇ ਵਿਗਿਆਨੀ ਆਖਦੇ ਨੇ, ਧਾਰਮਿਕ ਲੋਕ ਆਖਦੇ ਨੇ, ਜਿਹਦੇ ਵਿੱਚ ਹਵਾ ਦਾ ਤੱਤ ਜ਼ਿਆਦਾ ਉਹ ਚੰਚਲ ਹੋਏਗਾ, ਟਿੱਕੇ ਨਹੀਂ ਬੈਠੇਗਾ, ਫੁਰਤੀਲਾ ਹੋਏਗਾ ਬਹੁਤ ਜ਼ਿਆਦਾ। ਜਿਹਦਾ ਦਿਮਾਗ ਬੜਾ ਕੰਮ ਕਰਦਾ ਹੈ ਉਹਦੇ 'ਚ ਆਕਾਸ਼ ਦਾ ਤੱਤ ਜ਼ਿਆਦਾ ਹੈ, ਜਿਹਨੂੰ ਗੁੱਸਾ ਜ਼ਿਆਦਾ ਆਉਂਦਾ ਉਹਦੇ ਵਿੱਚ ਅਗਨੀ ਦਾ ਤੱਤ ਜ਼ਿਆਦਾ, ਜਿਹੜਾ ਸ਼ੀਤਲ ਸੁਭਾਅ ਵਾਲਾ ਉਹ 'ਚ ਪਾਣੀ ਦਾ ਤੱਤ ਜ਼ਿਆਦਾ, ਜਿਹਦੀ ਅਕਲ ਮੋਟੀ ਹੈ ਪਰ ਸਰੀਰ ਤਕੜਾ ਹੈ ਉਹ 'ਚ ਪ੍ਰਿਥਵੀ ਦਾ ਅੰਸ਼ ਜ਼ਿਆਦਾ। ਹੁਣ ਇਹ ਅਸੀਂ ਤਾਂ ਨਹੀਂ ਨਾ ਪਾਏ, ਇਹ ਤੇ ਅਕਾਲ ਪੁਰਖ ਵਾਹਿਗੁਰੂ ਨੇ ਪਾਏ ਨੇ। ਫਿਰ ਸਾਡੇ ਹੱਥ ਵਸ ਵਿੱਚ ਕੀ ਹੋਇਆ? ਬਾਕੀ ਦੇਖੋ ਆਲੇ ਦੁਆਲੇ ਕਿੰਨਾ ਕੁਝ ਹੈ। ਮੈਂ ਤਾਂ ਕਈ ਵਾਰ ਮੱਛੀ ਨੂੰ ਕਹਿਣਾ, ਵੇਖ ਤੂੰ ਪਾਣੀ 'ਚੋਂ ਨਿਕਲ ਬਾਹਰ। ਡੱਡੂ ਪਾਣੀ 'ਚ ਰਹਿੰਦਾ ਸੀ ਉਹ ਵੀ ਨਿਕਲ ਗਿਆ, ਮਗਰਮੱਛ ਪਾਣੀ 'ਚ ਰਹਿੰਦਾ ਸੀ ਉਹ ਵੀ ਨਿਕਲ ਗਿਆ, ਕੱਛੂ ਕੁੰਮਾ ਪਾਣੀ 'ਚ ਨਿਕਲਦਾ ਸੀ ਰਹਿੰਦਾ ਸੀ ਉਹ ਵੀ ਨਿਕਲ ਗਿਆ, ਤੇ ਤੈਨੂੰ ਕਿਸੇ ਨੇ ਵੱਢੇ? ਤੂੰ ਵੀ ਨਿਕਲ ਬਾਹਰ ਤੇ ਦਰਖਤ 'ਤੇ ਚੜ ਜਾ। ਅੱਗੋਂ ਕੀ ਕਹੇਗੀ? ਭਲਿਆ ਲੋਕਾਂ, ਮੈਨੂੰ ਹੁਕਮ ਨਹੀਂ, ਮੈਨੂੰ ਇਹ ਹੁਕਮ ਹੈ ਕਿ ਤੂੰ ਪਾਣੀ ਵਿੱਚ ਜਿਉਣਾ ਤੇ ਪਾਣੀ ਵਿੱਚ ਹੀ ਮਰਨਾ। ਜੇ ਮੈਂ ਨਿੰਮ ਦੇ ਦਰਖਤ ਨੂੰ ਰੋਜ਼ ਅੰਮ੍ਰਿਤ ਨਾਲ ਸਿੰਚ ਕੇ ਤੇ ਉਹਨੂੰ ਆਖਾਂ ਹੁਣ ਸਾਰੀ ਉਮਰ ਤੂੰ ਕੌੜੇ ਫਲ ਹੀ ਉਗਾਉਂਦਾ ਰਹੇਗਾ, ਤੇਰੇ ਵਿੱਚ ਕੁੜੱਤਣ ਹੀ ਭਰੀ ਰਹੇਗੀ, ਚੱਲ ਛੱਡ ਦੇ ਕੁੜੱਤਣ, ਉਹ ਕੀ ਆਖੇਗਾ? ਮੈਨੂੰ ਇਹ ਹੁਕਮ ਹੈ। ਜੇ ਅਸੀਂ ਗੁਲਾਬ ਦੇ ਫੁੱਲ ਨੂੰ ਕਹੀਏ ਤੂੰ ਬੜਾ ਸੋਹਣਾ, ਇਹ ਕੰਡੇ ਨਾਲ ਕਿਉਂ ਚੁੱਕੀ ਫਿਰਦਾ, ਚੱਲ ਹੁਣ ਕੰਡੇ ਆਪਣੇ ਝਾੜ ਦੇ, ਉਹ ਕੀ ਆਖੇਗਾ? ਮੈਨੂੰ ਇਹ ਹੁਕਮ। ਤੇ ਕਿਸੇ ਮੁਰਗੇ ਨੂੰ ਫੜ ਕੇ ਵੇਖੋ, ਸਾਰੀ ਦੁਨੀਆਂ ਤੇਰੇ ਮਗਰ ਪਈ, ਤੈਨੂੰ ਪੰਛੀ ਬਣਾਇਆ, ਫੰਘ ਤੇਰੇ ਲੱਗੇ, ਤੂੰ ਉੱਡ ਜਾ, ਉੱਡਦਾ ਕਿਉਂ ਨਹੀਂ ਤੂੰ? ਉਹ ਕੀ ਆਖੇਗਾ? ਮੈਨੂੰ ਹੁਕਮ ਨਹੀਂ, ਮੈਂ ਉੱਡ ਨਹੀਂ ਸਕਦਾ। ਜੇ ਅਸੀਂ ਕਬੂਤਰ ਦੀ ਧੌਣ ਫੜ ਕੇ ਉਹਨੂੰ ਪਾਣੀ ਵਿੱਚ ਸੁੱਟੀ, ਉਹ ਵੇਖ ਮੁਰਗਾ ਵੀ ਤਰਦੀ ਹੈ, ਚੱਲ ਤੂੰ ਵੀ ਤਰ, ਉਹ ਵੇਖ ਬਗਲਾ ਖੜਾ ਤੂੰ ਵੀ ਵੜ, ਉਹ ਤੇ ਮਰ ਜਾਏਗਾ, ਡੁੱਬ ਜਾਏਗਾ। ਇਹ ਉਹ ਆਖੇਗਾ, ਭਲਿਆ ਲੋਕਾਂ ਮੈਨੂੰ ਹੁਕਮ ਨਹੀਂ, ਮੈਂ ਨਹੀਂ ਪਾਣੀ ਵਿੱਚ ਜਾ ਸਕਦਾ। ਇੱਕ ਇੱਕ ਚੀਜ਼ ਜਿਹਨੇ ਮਾਸ ਖਾਣਾ ਹੈ ਉਹਨੇ ਮਾਸ ਹੀ ਖਾਣਾ ਹੈ, ਸ਼ੇਰ ਨੂੰ ਹੁਣ ਘਾਹ ਕੌਣ ਖਵਾ ਦੇਗਾ ਜਾ ਕੇ? ਜਿਹਨੇ ਘਾਹ ਖਾਣਾ ਉਹਨੇ ਘਾਹ ਹੀ ਖਾਣਾ, ਕਿਉਂਕਿ ਹਰੇਕ ਦੇ ਹੁਕਮ ਹੈ ਅਕਾਲ ਪੁਰਖ ਵਾਹਿਗੁਰੂ ਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਇਹ ਸਾਰਾ ਆਕਾਰ ਜਿਹੜਾ ਹੈ ਨਾ, ਇਹ ਸਭ ਉਹਦੇ ਹੁਕਮ ਵਿੱਚ ਹੋਇਆ ਹੈ, ਤੇ ਉਹਦੇ ਹੁਕਮ ਅਨੁਸਾਰ ਹੀ ਸਭ ਕੁਝ ਚੱਲ ਰਿਹਾ। ਜੇ ਇਹ ਚੱਲ ਰਿਹਾ ਵੀ ਤੁਸੀਂ ਵੀ ਹੁਕਮ ਵਿੱਚ ਹੀ ਚੱਲ ਰਹੇ ਹੋ, ਇਹ ਮੈਂ ਕਰਨੀ ਜਿਹੜੀ ਆਪਣੀ ਛੱਡਦੇ ਹੀ ਅਸੀਂ।
ਅਸੀਂ ਕਿਉਂਕਿ ਆਰੰਭ ਵਿੱਚ ਇਹ ਕਿਹਾ ਸੀ ਵੀ ਜਿਹੜੀ ਗੱਲ ਕਿਸੇ ਨੂੰ ਨਾ ਸਮਝ ਵਿੱਚ ਆਵੇ ਉਹਦੇ ਲਈ ਚਿੱਠ ਭੇਜਦੇ ਨੇ, ਪਰ ਜਿਹੜੇ ਵੀਰ ਜੀ ਨੇ ਚਿੱਠ ਭੇਜੀ ਹੈ ਸ਼ਾਇਦ ਉਹਨਾਂ ਨੇ ਹੁਕਮ ਵਾਲੀ ਪੌੜੀ ਦੀ ਵਿਆਖਿਆ ਸੁਣਨ ਤੋਂ ਪਹਿਲਾਂ ਹੀ ਭੇਜ ਦਿੱਤੀ, ਕਿਉਂਕਿ ਮੈਂ ਜਿੰਨੇ ਹੁਕਮ ਦੇ ਸਰੂਪ ਸਾਹਮਣੇ ਆਏ ਨੇ ਦੱਸਣ ਦਾ ਯਤਨ ਕੀਤਾ ਵੀ ਜਦੋਂ ਹੁਕਮ ਦੇ ਮੰਮੇ ਨੂੰ ਔਂਕੜ ਹੋਵੇ ਉਹ ਹੁਕਮ ਨਾਉਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ, ਜਦੋਂ ਹੁਕਮ ਦੇ ਮੰਮੇ ਨੂੰ ਸਿਆਰੀ ਆ ਜਾਏ ਉਹਦਾ ਵਿੱਚ ਅਰਥ ਹੈ ਹੁਕਮ ਵਿੱਚ, ਹੁਕਮ ਦੁਆਰਾ। ਜਦੋਂ ਹੁਕਮ ਦਾ ਮੰਮਾ ਮੁਕਤਾ ਹੋਵੇਗਾ ਤੇ ਨਾਲ ਅੱਗੇ ਕੋਈ ਸੰਬੰਧ ਕੀ ਹੋਵੇਗਾ, ਉਦੋਂ ਦਾ ਔਂਕੜ ਹਟ ਜਾਏਗਾ। ਹੁਣ ਜਿੰਨੇ ਸਰੂਪ ਤੁਹਾਡੇ ਸਾਹਮਣੇ ਆਏ ਨੇ ਉਹਦੇ ਅਰਥ ਵੀ ਦੇਖ ਲਓ, ਉਹਨੂੰ ਤੁਸੀਂ ਪੜ੍ਹ ਵੀ ਲਿਆ, ਜੇ ਫਿਰ ਵੀ ਕਿਸੇ ਨੂੰ ਨਾ ਸਮਝ ਵਿੱਚ ਆਵੇ ਉਹ ਕੱਲਿਆਂ ਵੀ ਪੁੱਛ ਸਕਦਾ, ਤਾਂ ਜੋ ਸਾਰਿਆਂ ਦਾ ਸਮਾਂ ਅਜਾਈ ਨਾ ਜਾਏ। ਤੁਹਾਡੇ ਸਾਹਮਣੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ, ਇਹ ਹੁਕਮ ਇੱਕ ਵਚਨ ਪੁਲਿੰਗ ਦਾ ਸੂਚਕ ਹੈ। ਫਿਰ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਇੱਥੇ ਹੁਕਮ ਦੇ ਮਮੇ ਨੂੰ ਸਿਆਰੀ ਹੈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਥੇ ਵੀ ਹੁਕਮ ਦੇ ਮਮੇ ਨੂੰ ਸਿਆਰੀ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਜਿਹੜਾ ਨਾ ਹੈ ਇਹ ਸੰਬੰਧ ਕੀ ਹੈ? ਬਾਹਰ, ਹੁਕਮ ਤੋਂ ਬਾਹਰ ਕੋਈ ਨਹੀਂ। ਤਾਂ ਉਹ ਬਾਹਰ ਦੇ ਰਾਰੇ ਨੂੰ ਸਿਆਰੀ ਆ ਗਈ, ਇਸ ਲਈ ਹੁਕਮ ਦਾ ਔਂਕੜ ਜਿਹੜਾ ਹਟ ਗਿਆ। ਤੋ ਇਸ ਲਈ ਜਿੰਨੀ ਕੁ ਗੁਰੂ ਨੇ ਸਮਝ ਦਿੱਤੀ ਹੈ ਅਸੀਂ ਯਤਨ ਕਰਾਂਗੇ, ਪਰ ਫਿਰ ਵੀ ਕਿਸੇ ਨੂੰ ਨਾ ਸਮਝ ਵਿੱਚ ਆਵੇ, ਉਹ ਗੁਰਮੁਖੀ ਤਰੀਕਾ ਇਹੋ ਹੀ ਹੈ ਕਿ ਉਹ ਸਾਨੂੰ ਵੱਖਰੇ ਵੀ ਪੁੱਛ ਸਕਦਾ ਹੈ, ਕਿਉਂਕਿ ਸਾਡੀ ਡਿਊਟੀ ਹੈ ਬਈ ਜਿਤਨੀ ਕੁ ਸੇਵਾ ਹੋ ਸਕੇ ਵੱਧ ਤੋਂ ਵੱਧ ਕੀਤੀ ਜਾ।
ਕਾਫੀ ਜ਼ਿਆਦਾ ਨਿਯਮ ਨੇ, ਇਕੱਠੇ ਇਕੱਠੇ ਸਮਝਾਏ ਵੀ ਨਹੀਂ ਜਾ, ਸਮਝ ਵੀ ਨਹੀਂ ਆਉਣੇ, ਪਰ ਹੁਣ ਜਗਿਆਸਾ ਹੈ ਤੇ ਦੱਸਣਾ ਵੀ ਪਏਗਾ। ਲਓ ਫਿਰ ਇੱਕ ਚੀਜ਼ ਆਪਣੇ ਕੋਲ ਨੋਟ ਕਰ ਲਓ, ਬਾਕੀਆਂ ਨੂੰ ਛੱਡ ਦਿਓ, ਹੁਕਮ ਦੇ ਮਾਂ ਦੀ ਸਿਹਾਰੀ ਨਹੀਂ ਫੜ ਲਓ, ਬਾਕੀਆਂ ਨੂੰ ਛੱਡ ਦਿਓ। ਜਦੋਂ ਵੀ ਇੱਕ ਵਚਨ ਪੁਲਿੰਗ ਨਾਉਣ ਦੇ ਨਾਲ, ਯਾਨੀ ਕਿ ਕਿਸੇ ਵਸਤੂ ਵਿਅਕਤੀ ਸਥਾਨ ਦੇ ਨਾਲ ਸਿਹਾਰੀ ਆਉਂਦੀ ਹੈ ਨਾ, ਉਦੋਂ ਦੇ ਚਾਰ ਅਰਥ ਹੋ ਸਕਦੇ, ਨੋਟ ਕਰ ਲਓ। ਜਦੋਂ ਸਿਹਾਰੀ ਆਏਗੀ, ਮਨ ਨੂੰ ਸਿਹਾਰੀ ਆ ਗਈ, ਨਾਨਕ ਨੂੰ ਸਿਹਾਰੀ ਆ ਗਈ, ਹੁਕਮ ਨੂੰ ਸਿਹਾਰੀ ਆ ਗਈ। ਜਦੋਂ ਵੀ ਸਿਹਾਰੀ ਆਏਗੀ ਕਿਸੇ ਨਾਉਂ ਨੂੰ, ਉਹਦੇ ਚਾਰ ਅਰਥ ਹੋ ਸਕਦੇ ਨੇ। ਪਹਿਲਾ ਅਰਥ ਹੈ ਨੇ, ਸਿਹਾਰੀ ਦਾ ਅਰਥ ਹੋ ਸਕਦਾ ਹੈ ਨੇ। ਦੂਜਾ ਅਰਥ ਹੈ ਨਾਲ, ਸਿਹਾਰੀ ਦਾ ਅਰਥ ਹੋ ਸਕਦਾ ਹੈ ਨਾਲ। ਤੀਜਾ ਅਰਥ ਹੈ ਤੋਂ, ਸਿਹਾਰੀ ਦਾ ਅਰਥ ਹੋ ਸਕਦਾ ਹੈ ਤੋਂ। ਚੌਥਾ ਅਰਥ ਹੈ ਵਿੱਚ, ਸਿਹਾਰੀ ਦਾ ਅਰਥ ਉਸਦਾ ਵਿੱਚ। ਇਹ ਚਾਰ ਨੋਟ ਕਰ ਲਓ। ਜੇ ਸਿਹਾਰੀ ਆਏਗੀ ਨਾ, ਚਾਰਾਂ ਵਿੱਚੋਂ ਕੋਈ ਉਹਦੇ ਜਾਂ ਨੇ ਲੱਗੇਗਾ, ਜਾਂ ਨਾਲ ਲੱਗੇਗਾ, ਜਾਂ ਤੋਂ ਲੱਗੇਗਾ, ਜਾਂ ਵਿੱਚ ਲੱਗੇਗਾ। ਜੇ ਸਮਾਂ ਬਣਿਆ ਤੇ ਗੁਰਬਾਣੀ ਵਿਆਕਰਣ ਜਿੰਨੀ ਕੁ ਪੜ੍ਹਾ ਸਕਾਂਗੇ ਉਹਦੇ ਨਾਲ ਬਲੈਕ ਬੋਰਡ ਤੇ ਜਾਂ ਸਕਰੀਨ ਤੇ, ਉਹ ਦੇਖੋ ਆਇਆ ਹੋਇਆ ਸਾਰਾ ਕੁਝ ਲਿਖੀ ਜਾ ਰਹੇ ਨਾਲ ਦੀ ਨਾਲ, ਤੇ ਇਹਦੇ ਚ ਪੰਕਤੀਆਂ ਵੀ ਕਾਫੀ ਫੀਡ ਹੋਈਆਂ ਪਈਆਂ ਜਿਹੜੀਆਂ ਆਪਣੇ ਆਪ ਕਲੀਅਰ ਕਰਦੀਆਂ ਨੇ। ਜਦੋਂ ਸਮਾਂ ਮਿਲਿਆ ਇਹ ਵੀ ਗੱਲ ਚੰਗੀ ਤਰ੍ਹਾਂ ਕਲੀਅਰ ਕੀਤੀ ਜਾਏਗੀ। ਆਪ ਜੀ ਨੇ ਇਸੇ ਤਰ੍ਹਾਂ ਪਿਆਰ ਦੇ ਨਾਲ ਵਿਸ਼ਵਾਸ ਕਰਦਿਆਂ ਹੋਇਆਂ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਠੀਕ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕਰਾਂਗੇ।